ਗੁਸਾਈ ਗ੍ਰਿਸ਼ਟ ਰੂਪੇਣ।
ਇਹ ਭਾਈ ਗੁਸਾਈ ਅਕਾਲ ਪੁਰਖ ਵਾਹਿਗੁਰੂ ਕੈਸਾ ਪ੍ਰਿਥਵੀ ਦਾ ਸਾਈ ਗ੍ਰਿਸ਼ਟ ਬੜੇ ਭਾਰੀ ਰੂਪ ਵਾਲਾ ਹੈ,
ਸਿਮਰਨ
ਸਰਵ ਕਾ ਦਿਸ਼ਟਾਨ ਸਰੂਪ ਹੈ,
ਸਿਮਰਨ ਸਰਵਤਰ ਜੀਵਨ ਹੈ।
ਉਹ ਸਾਰਿਆਂ ਦਾ ਜੀਵਨ ਰੂਪ ਹੈ ਚੇਤਨ ਬ੍ਰਹਮ, ਉਸਦਾ ਸਿਮਰਨ ਕਰੋ। ਸਾਰਿਆਂ ਭਗਤਾਂ ਨੇ ਆਪਣਾ ਜੀਵਨ ਸਮਝਿਆ ਹੋਇਆ, ਮਰਨ ਵਿਸਰਨ ਗੋਬਿੰਦ ਹੈ, ਜੀਵਨ ਹਰਨਾਮ ਧਿਆਵਣ ਹੈ। ਸਰਵਤਰ ਜੋ ਸਾਰਾ ਸੰਸਾਰ ਹੈ ਇਹ ਅੰਦਰ ਜੀਵਨ ਚੇਤਨ ਸਰੂਪ ਹੈ, ਉਹਦਾ ਸਿਮਰਨ ਕਰਦੇ ਹਨ ਸੰਤ ਭਗਤ।
ਲਭਦਿਹੰ ਸੰਤ ਸੰਗੇਣ ਨਾਨਕ,
ਸੰਤਾਂ ਦੀ ਸੰਗਤ ਕਰਕੇ ਗੁਰੂ ਨਾਨਕ ਦੇਵ ਜੀ ਕਹਿੰਦੇ ਲਭਦਾ ਹੈ ਮਹਾਰਾਜ ਦਾ ਸਿਮਰਨ।
ਸਵੱਛ ਮਾਰਗ ਹਰ ਭਗਤ ਹਰ ਭਗਤਨ ਹੈ,
ਜੋ ਹਰੀ ਦੀ ਭਗਤੀ ਕਰਨੀ ਹੈ ਇਹ ਸਵੱਛ ਪਵਿੱਤਰ ਮਾਰਗ ਹੈ ਵਾਹਿਗੁਰੂ ਦੀ ਪ੍ਰਾਪਤੀ ਦਾ, ਇਹ ਸਤਸੰਗਤ ਵਿੱਚੋਂ ਪ੍ਰਾਪਤ ਹੁੰਦਾ ਜੋ ਪਰਮੇਸ਼ਵਰ ਦੀ ਭਗਤੀ ਕਰਨੀ ਹੈ।
ਮਸਕੰ ਭਗਨੰਤ ਸੈਲੰ,
ਜਦੋਂ ਮਹਾਰਾਜ ਸਾਹਿਬ ਦੀ ਕਿਰਪਾ ਹੋਵੇ ਸਾਧ ਸੰਗਤ ਜੀ, ਇਹ ਗੁਣ ਪੁਰਖ ਦੇ ਅੰਦਰ ਜੋ ਸਿਮਰਦੇ ਗੋਬਿੰਦ ਨੂੰ ਸਾਧ ਸੰਗਤ ਵਿੱਚ, ਉਹਨਾਂ ਨੂੰ ਇਹ ਦਾਤਾਂ ਪ੍ਰਾਪਤ ਹੁੰਦੀਆਂ ਹਨ।
ਮਸਕੰ ਭਗਨੰਤ ਸੈਲੰ,
ਜਿਹੜੇ ਮੱਛਰ ਵਰਗੇ ਤੁਛ ਜੀਵ ਹਨ ਉਹ ਜਦੋਂ ਮਹਾਰਾਜ ਭਾਵੇ ਉਹ ਮੱਛਰ ਆਦਿਕਾਂ ਤੋਂ ਭਗਨੰਤ ਸੈਲੰ ਪਹਾੜਾਂ ਨੂੰ ਬਣਾ ਦਿੰਦਾ ਹੈ। ਪਹਾੜ ਭੰਨ ਕੇ ਸਵਾਹ ਕਰਨ ਦੇ ਮੱਛਰ ਵਰਗੇ ਜਿਹੜੇ ਹਨ ਜੀਵ ਕਮਜ਼ੋਰ ਲੋਕ ਹਨ।
ਕਰਦਮੰ ਤਰੰਤ ਬਪੀਲ
ਕਹੇ, ਚਾਹੇ ਮਹਾਰਾਜ ਚਿੱਕੜ ਜਿਹੜਾ ਹੈ ਇਸ ਤੋਂ ਕੀੜੀਆਂ ਵੀ ਤਰ ਜਾਂਦੀਆਂ, ਪਾਰ ਹੋ ਜਾਂਦੀਆਂ ਹਨ।
ਸਾਗਰਾਂ
ਕੀੜੀਆਂ ਵਰਗੇ ਕਮਜ਼ੋਰ ਲੋਕ ਪਾਰ ਹੋ ਜਾਂਦੇ ਹਨ।
ਸਾਗਰੰ ਲੰਘੰਤ ਪਿੰਗੰ,
ਜੇ ਮਹਾਰਾਜ ਚਾਹੇ ਪਿੰਗਲਿਆਂ ਨੂੰ ਵੀ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
ਤਮ ਪ੍ਰਗਾਸ ਅੰਧ ਕਹੇ,
ਜੇ ਮਹਾਰਾਜ ਸਾਹਿਬ ਚਾਹੇ ਤਾਂ ਅਦਸਾ ਕਰਕੇ ਅੰਧ ਕਹੇ ਜੋ ਅੰਧੇਰਾ ਹੈ ਇਹਦੇ ਚ ਰੋਸ਼ਨੀ ਕਰ ਦਿੰਦਾ ਹੈ।
ਸਾਧ ਸੰਗੇਣ ਸਿਮਰੰਤ,
ਅੰਧਿਆਂ ਦੇ ਤਾਈ ਜੋ ਹਨੇਰਾ ਪਿਆ ਹੋਇਆ ਉਹਨਾਂ ਦੀਆਂ ਅੱਖਾਂ ਬਣਾ ਕੇ ਪ੍ਰਕਾਸ਼ ਕਰ ਦਿੰਦਾ ਹੈ, ਐਸੀ ਬਖਸ਼ਿਸ਼ ਕਰ ਦਿੰਦਾ ਹੈ।
ਸਾਧ ਸੰਗੇਣ ਸਿਮਰੰਤ ਗੋਬਿੰਦ,
ਜੋ ਗੋਬਿੰਦ ਦਾ ਸਾਧ ਸੰਗਤ ਮਿਲ ਕਰਕੇ ਸਿਮਰਨ ਕਰਦੇ ਹਨ।
ਸਰਣ ਨਾਨਕ ਹਰ ਹਰ ਹਰੇ,
ਹਰ ਹਰ ਜੋ ਮਨ ਵਾਣੀ ਸਰੀਰ ਕਰਕੇ ਜਪਦੇ ਆ ਉਸਦੀ ਸ਼ਰਨ ਲੈ ਕਰਕੇ ਉਹ ਹਰੇ ਭਰੇ ਹੋ ਜਾਂਦੇ ਹਨ ਹਰੀ ਨੂੰ ਪ੍ਰਾਪਤ ਕਰਕੇ, ਇਹ ਗੁਣ ਸੰਗਤ ਨਾਲ ਮਿਲ ਕੇ ਹੁੰਦਾ ਹੈ। ਇਸੇ ਪ੍ਰਕਾਰ
ਮਸਕੰ ਭਗਨੰਤ ਸੈਲੰ,
ਮੱਛਰ ਵਰਗਾ ਜਿਹੜਾ ਅਲਪਗ ਜੀਵ ਹੈ ਇਹ ਸੱਚੇ ਪਾਤਸ਼ਾਹ ਜਦੋਂ ਸਤਸੰਗਤ ਨਾਲ ਹਰੀ ਦਾ ਭਜਨ ਕਰਦਾ ਹੈ ਇਹਦੇ ਚ ਇੰਨਾ ਬਲ ਪਾ ਦਿੰਦੇ ਹੈ, ਸੈਲ ਪਹਾੜ ਦੀ ਨਹੀਂ ਜਿਹੜਾ ਅਗਿਆਨ ਹੈ ਅਗਿਆਨ ਰੂਪੀ ਪਹਾੜ ਨੂੰ ਇਹ ਭੰਨ ਦਿੰਦਾ। ਤੁਛ ਜੀਵ ਜਿਹੜਾ ਹੈ ਅਲਪਗ ਜੀਵ ਐਸੀ ਬਰਕਤ ਪਾ ਦਿੰਦੇ ਸਿਮਰਨ ਦੇ ਨਾਲ ਮਹਾਰਾਜ ਸਾਹਿਬ।
ਕਰਦਮੰ ਤਰੰਤ ਪਪੀਲ ਕਹੇ,
ਜਿਹੜੀ ਕੀੜੀ ਦੀ ਨੇ ਰਤੰਬਰਾ ਬਿਰਤੀ ਹੈ ਖਾਲੀ ਰਹਿਣ ਵਾਲੀ ਭਰਨ ਵੱਲੋਂ ਬਿਰਤੀ ਹੈ, ਗੁਣਾਂ ਨੂੰ ਧਾਰਨ ਕਰ ਨਹੀਂ ਸਕਦੀ, ਐਸੀ ਬ੍ਰਹਮਾਕਾਰ ਬਿਰਤੀ ਹੋ ਕਰਕੇ ਕਰਦਮੋ ਮੋਹ ਰੂਪੀ ਚਿੱਕੜ ਤੋਂ ਤਰ ਜਾਂਦੀ ਹੈ, ਮੋਹ ਤੋਂ ਪਾਰ ਹੋ ਜਾਂਦੀ ਹੈ ਬਿਰਤੀ ਜਿਹੜੀ ਹੈ।
ਸਾਗਰੰ ਲੰਘੰਤ ਪਿੰਗੰ,
ਸਾਧ ਸੰਗਤ ਜੀ ਪਿੰਗਲਾ ਜਿਹੜਾ ਹੈ ਸਾਧਨ ਰੂਪ ਚਰਨ ਨੇ ਮੇਰੇ, ਸਾਧਨਾ ਰੂਪੀ ਪੈਰ ਨੀ ਜਿਨ੍ਹਾਂ ਦੇ, ਜਿਸ ਪ੍ਰਕਾਰ ਭੈ ਕੇ ਚਰਨ ਭੈ ਧਾਰਨ ਰੂਪ ਜਿਹੜਾ ਭੈ ਧਾਰਨ ਹੈ ਪਰਮੇਸ਼ਵਰ ਦਾ ਭਾਉ ਬੇੜਾ ਜੀਵ ਚੜਾਊ ਕਹੋ ਨਾਨਕ ਦੇਵਾ ਕਾਹੂ ਭੈ ਆਦਿਕ ਜਿਹੜੇ ਗੁਣ ਧਾਰਨ ਕਰਨੇ ਹੈ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ, ਇਹ ਸਾਧਨ ਰੂਪੀ ਜਿਹੜੇ ਪੈਰਾਂ ਤੋਂ ਹੀਣੇ ਪਿੰਗਲੇ ਹਨ।
ਸਾਗਰੰ ਲੰਘੰਤ ਪਿੰਗੰ,
ਉਹ ਸੰਸਾਰ ਸਮੁੰਦਰ ਤੋਂ ਸਾਧਨਾ ਤੋਂ ਹੀਣੇ ਪੈਰਾਂ ਤੋਂ ਰਹਿਤ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਮੁਕਤ ਰੂਪੀ ਕਿਨਾਰੇ ਤੇ ਪਹੁੰਚ ਜਾਂਦੇ ਹੈ।
ਤਾਂ ਪ੍ਰਗਾਸ ਅੰਧ ਕਹੇ,
ਜਿਹੜੇ ਸਾਧ ਸੰਗਤ ਜੀ ਅੰਧ ਕਹੇ ਅੰਧੇ ਹਨਗੇ ਉਹਨਾਂ ਨੂੰ ਤਾਂ ਮਰਸਾ ਕਰਕੇ ਪ੍ਰਕਾਸ਼ ਹੋ ਜਾਂਦਾ। ਅੰਧੇ ਕੌਣ ਹੈ? ਮਨਬੁੱਧ ਰੂਪੀ ਨੇਤਰਾਂ ਜਿਨ੍ਹਾਂ ਚ ਵਿਚਾਰ ਦੀ ਨਿਗਾਹ ਨਹੀਂ ਹੈ, ਅਗਿਆਨ ਕਰਕੇ ਜਿਹੜੇ ਅੰਧੇ ਹੋਏ ਹੈ, ਅਵਰਨ ਦਾ ਪਰਦਾ ਇੱਕ ਹਨੇਰਾ ਪਿਆ ਹੋਇਆ, ਇੱਕ ਬਖੇਪ ਸ਼ਕਤੀ ਦਾ ਹਨੇਰਾ ਪਿਆ ਹੋਇਆ ਹੈ, ਜਾਂ ਭਾਨਾ ਪਾਦ ਸੱਤਾ ਇੱਕ ਅਗਿਆਨ ਦੀ ਹੈ, ਪਰਮੇਸ਼ਰ ਹੈ ਹੀ ਨਹੀਂ, ਇਹ ਜਿਹੜਾ ਅਸੱਤਾ ਪਾਦ ਦਾ ਨਾਂ ਸ਼ਕਤੀ ਦਾ ਹੈ ਅਗਿਆਨ ਦੀ ਦਾ ਕਿ ਪਰਮੇਸ਼ਰ ਹੈ ਨਹੀਂ, ਇਹ ਜਿਹੜਾ ਕਹਿਣਾ ਨਾ ਇਹ ਪ੍ਰਤੀਤ ਨਹੀਂ ਹੁੰਦਾ, ਇਹ ਭਾਨਾ ਪਾਦ ਸੱਤਾ ਹੈ ਤੇ ਹੈ ਨਹੀਂ, ਜਿਹੜਾ ਇਹ ਸੱਤਾ ਪਾਦ ਹੈ ਸੱਤ ਨਹੀਂ ਬ੍ਰਹਮ ਹੈ ਹੀ ਨਹੀਂ, ਇਸ ਪ੍ਰਕਾਰ ਜਿਹੜਾ ਸਮਝਣਾ ਪਰਮੇਸ਼ਰ ਨੂੰ ਇਹ ਸੱਤਵਾ ਪਾਦ ਸ਼ਕਤੀ ਹੈ ਅਗਿਆਨ ਦੀ, ਜਿਹੜਾ ਪ੍ਰਤੀਤ ਨਹੀਂ ਹੁੰਦਾ ਹੈ ਹੀ ਨਹੀਂ, ਤੇ ਪ੍ਰਤੀਤ ਨਹੀਂ ਹੁੰਦਾ। ਇਹ ਭਾਨਾ ਪਾਲ ਸੱਤਾ ਹੈ ਅਗਿਆਨ ਦੀ। ਇਹ ਅਗਿਆਨ ਦੀਆਂ ਦੋ ਸ਼ਕਤੀਆਂ ਹਨ। ਇਹਨਾਂ ਇਹ ਤਮ ਅਵਰਨ ਦਾ ਪਰਦਾ ਪਾਉਣ ਵਾਲੀ ਜਿਹੜਾ ਹੈ ਹੀ ਨਹੀਂ ਪ੍ਰਤੀਤ ਹੁੰਦਾ ਤੇ ਪ੍ਰਤੀਤ ਨਹੀਂ ਹੁੰਦਾ ਜਿਹੜਾ। ਇਹ ਸਾਧ ਸੰਗਤ ਜੀ ਦੋਵੇਂ ਅਗਿਆਨ ਦੀਆਂ ਸੱਤਾ ਹੈ, ਤਮ ਹਨੇਰਾ ਪਾਉਣ ਵਾਲੀ, ਅੰਧ ਕਹਿ ਅੰਧੇਰ ਅਗਿਆਨ ਦਾ। ਇਹ ਦੋਵੇਂ ਭਾਨਾ ਪਾਦ ਜਦੋਂ ਪਰੋਹ ਗਿਆਨ ਹੁੰਦਾ ਹੈ ਉਦੋਂ ਹੀ ਉਹ ਹੈ ਸਹੀ, ਇਹ ਨਿਸ਼ਚਾ ਹੋ ਜਾਂਦਾ ਪਰ ਦਿਸਦਾ ਨਹੀਂ। ਗਰਭ ਵਿਚ ਵੇਖ ਲੋ ਮੇਰੀ ਪਾਲਣਾ ਕਰਦਾ। ਜਦੋਂ ਸਾਧ ਸੰਗਤ ਜੀ ਪਰੋਹ ਗਿਆਨ ਹੋਵੇ, ਨਿਸ਼ਚਾ ਹੋਵੇ ਵਾਹਿਗੁਰੂ ਨਾਲ ਹੈ ਮੇਰੇ, ਉਸ ਵੇਲੇ ਗਰਭ ਦੇ ਵਿਚ 100 ਜਨਮ ਦਾ ਬੱਚੇ ਨੂੰ ਗਿਆਨ ਹੁੰਦਾ। ਜੋ ਪਿੱਛੇ 100 ਜਨਮ ਧਾਰਿਆ ਹੁੰਦਾ ਉਹਦਾ ਗਿਆਨ ਹੁੰਦਾ। ਉਦੋਂ ਪਰੋਹ ਗਿਆਨ ਨਾਲ ਹੀ ਉਹ ਨਿਸ਼ਚੇ ਨਾਲ ਨਾਮ ਜਪਦਾ, ਅਤੇ ਅਪਰੋਹ ਗਿਆਨ ਉਹਨੂੰ ਕਹਿੰਦੇ ਹੈ ਜਦੋਂ ਸਾਧ ਸਿੰਘ ਜੀ ਸਿਖਿਆਤ ਹੋ ਜਾਵੇ, ਜਿਵੇਂ ਸਾਹਮਣੇ ਅੱਖਾਂ ਦੇ ਦਿਸ ਪਵੇ, ਐਂ ਜਿਹੜਾ ਸਰੂਪ ਦੀ ਸਿਖਿਆਤ ਤਾਂ ਹੋਣੀ ਹੈ। ਇਹ ਅਪਰੋਹ ਗਿਆਨ ਹੈ, ਜਿਹੜਾ ਨਿਸ਼ਚਾ ਹੋਣਾ ਇਹ ਸਾਧ ਸਿੰਘ ਜੀ ਪਰੋਹ ਗਿਆਨ ਹੈ। ਅਗਿਆਨ ਦੀਆਂ ਸ਼ਕਤੀਆਂ ਜਿਹੜੀਆਂ ਭਾਨਾ ਪਾਦ ਸੱਤਾ ਤੇ ਸੱਤਾ ਪਾਦ ਸੱਤਾ ਜਿਹੜੀ ਹੈ, ਇਹ ਅਗਿਆਨ ਦੀਆਂ ਦੋਵੇਂ ਨਾਸ਼ ਹੋ ਜਾਂਦੀਆਂ। ਕਿਉਂ ਤਮ ਅਰਸਾ ਕਰਕੇ ਅਗਿਆਨ ਦੇ ਵਰਨ ਸ਼ਕਤੀ ਨੂੰ ਤੇ ਵਿਖੇਪ ਨੂੰ ਨਾਸ਼ ਕਰ ਦਿੰਦੇ ਹੈ। ਐਸੀ ਮਹਾਰਾਜ ਦੀ ਕਿਰਪਾ ਹੁੰਦੀ ਹੈ। ਕੋਟ ਸੂਰ ਨਾਨਕ ਪ੍ਰਕਾਸ਼ ਵਾਂਗੂ ਪ੍ਰਕਾਸ਼ ਹੋ ਜਾਂਦਾ ਕਿ ਸਰਵਤਰ ਦੇਸਾ ਹੈ, ਕਿ ਸਰਵਤਰ ਭੇਸਾ ਹੈ, ਐ ਵਾਹਿਗੁਰੂ ਦੀ ਜੋਤ ਪ੍ਰਗਟ ਹੋਏ ਆਉਂਦੀ ਹੈ।
ਸਾਧ ਸੰਗੇਣ ਸਿਮਰੰਤ ਗੋਬਿੰਦ,
ਇਹ ਦਾਤਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਹਨ ਜਿਹੜੇ ਸਾਧ ਸੰਗਤ ਵਿਚ ਮਿਲ ਕਰਕੇ ਗੋਬਿੰਦ ਦਾ ਸਿਮਰਨ ਕਰਦੇ ਹਨ ਪਰਮੇਸ਼ਵਰ ਦਾ।
ਸ਼ਰਨ ਨਾਨਕ ਹਰ ਹਰ ਹਰੇ,
ਅਤੇ ਨਾਲ ਸ਼ਰਨ ਲੈਂਦੇ, ਅਹੰਕਾਰ ਨਹੀਂ ਕਰਦੇ ਮੈਂ ਭਜਨ ਕਰਦਾ, ਮਹਾਰਾਜ ਦੀ ਸ਼ਰਨ ਪਏ ਰਹਿੰਦੇ ਹਨ। ਹਰੀ ਜੋ ਪਾਪਾਂ ਦਾ ਸੰਸੇ ਪ੍ਰਮਾਣ ਕਰ ਸੰਸੇ ਦਾ ਹਾਰਕ ਹੈ, ਹਰੀ ਜੋ ਪਰਮੇਹ ਕਰ ਸੰਸੇ ਦਾ ਹਾਰਕ ਹੈ, ਹਰੀ ਜੋ ਵਪਰਜੇ ਬੁੱਧੀ ਦਾ ਹਾਰਕ ਹੈ, ਇਸ ਦੀ ਮਨ ਵਾਣੀ ਸੀਜ ਕਰਕੇ ਸ਼ਰਨ ਲੈਂਦੇ ਹਨ। ਸਤਿਗੁਰੂ ਜੀ ਫਰਮਾਉਂਦੇ ਹਨ
ਤਿਲਕ ਹੀਣ ਜਥਾ ਵਿਪਰਾ,
ਤੇ ਉਸ ਵੇਲੇ ਬ੍ਰਾਹਮਣਾ ਇਹਨਾਂ ਨੇ ਪੁੱਛਿਆ ਜੀ ਮਹਾਰਾਜ ਵੈਸ਼ਨੋ ਮਤ ਵਾਲੇ ਅਸੀਂ ਹਾਂ, ਵੈਸ਼ਨੋ ਮਤ ਸਾਡਾ ਜਿਹੜਾ ਹੈ ਉਹ ਸਫਲਾ ਕਿਵੇਂ ਹੋ ਸਕਦਾ ਹੈ? ਤਾਂ ਮਯੂਰ ਫਰਮਾਉਂਦੇ ਹਨ
ਤਿਲਕ ਹੀਣ ਜਥਾ ਵਿਪਰਾ,
ਕਹਿੰਦੇ ਜਿਸ ਬ੍ਰਾਹਮਣ ਦੇ ਤਿਲਕ ਨਾ ਲਾਇਆ ਹੋਵੇ ਕੀ ਪਤਾ ਲੱਗਦਾ ਵੀ ਇਹ ਭੰਗੀ ਹੈ ਕਿ ਬ੍ਰਾਹਮਣ ਹੈ। ਤਿਲਕ ਤੋਂ ਹੀਣੇ ਬ੍ਰਾਹਮਣ ਦਾ ਜਿਵੇਂ ਪਤਾ ਨਹੀਂ ਲੱਗਦਾ, ਗਿਆਨ ਨਹੀਂ ਹੁੰਦਾ, ਉਹਦਾ ਚਿੰਨ੍ਹ ਤਿਲਕ ਹੈ। ਸਿੱਖ ਦੇ ਕੱਛ ਨਾ ਹੋਵੇ ਕੀ ਪਤਾ ਸਿੱਖ ਹੈ ਕਿ ਕੌਣ ਹੈ, ਹੋਰ ਕਿਸੇ ਵਰਨ ਦਾ ਹੈ। ਇਸੇ ਪ੍ਰਕਾਰ ਕੇਸ ਨਾ ਹੋਣ ਕੀ ਪਤਾ ਉਹਦਾ ਸਿੱਖ ਹੈ ਕਿ ਹੋਰ ਮੋਨਾ ਕੌਣ ਹੈ। ਇਹ ਨਿਸ਼ਾਨੀ ਹੈ, ਜਿਵੇਂ ਤਿਲਕ ਤੋਂ ਬਗੈਰ ਜਿਹੜਾ ਬ੍ਰਾਹਮਣ ਹੋਵੇ ਉਹ ਜਿਵੇਂ ਬ੍ਰਾਹਮਣ ਦੀ ਕੋਈ ਪਛਾਣ ਨਹੀਂ ਹੈ ਤਿਲਕ ਤੋਂ ਬਗੈਰ।
ਅਮਰਹੀਨ ਜਥਾ ਰਾਜਨ ਹੈ,
ਅਤੇ ਨਾ ਉਹ ਰਾਜਾ ਰਖਾ ਹੋਵੇ ਤੇ ਹੁਕਮ ਨਾ ਚੱਲਦਾ ਹੋਵੇ, ਜਿਹਦਾ ਅਮਰ ਹੁਕਮ ਨਹੀਂ ਚੱਲਦਾ। ਜਿਵੇਂ ਰਾਜੇ ਦਾ ਨਾਂ ਕੀ ਪਤਾ ਵੀ ਇਹ ਰਾਜਾ ਨਾਂ ਭਾਵਾਂ ਰਖਾਈ ਫਿਰਦਾ, ਜਿਸ ਮੁੰਡੇ ਦਾ ਨਾਂ ਚੰਦ ਰੱਖ ਦੀਏ ਤੇ ਰਾਤ ਨੂੰ ਹਨੇਰੇ ਚ ਹੀ ਲੁਕ ਜੇ, ਉਹ ਚੰਦ ਕਿਵੇਂ ਹੋ ਸਕਦਾ? ਜਿਵੇਂ ਹੁਕਮ ਨਾ ਚੱਲਦਾ ਹੋਵੇ ਤੇ ਰਾਜਾ ਨਾਂ ਰਖਾ ਲਵੇ, ਉਹ ਕਿਵੇਂ ਰਾਜਾ ਹੋ ਸਕਦਾ ਹੈ?
ਆਵਦਹੀਣ ਜਥਾ ਸੂਰਾ,
ਤੇ ਆਪਣੇ ਆਪ ਨੂੰ ਸੂਰਮਾ ਬਲੀ ਕਹਾਉਂਦਾ ਹੋਵੇ ਤੇ ਸ਼ਸਤਰ ਕੋਲੇ ਕੋਈ ਵੀ ਨਾ ਹੋਵੇ, ਖਾਲੀ ਹੋਵੇ, ਬੇਹਥਿਆਰਾ ਹੋਵੇ। ਗੁਰੂ ਸਾਹਿਬ ਦਾ ਹੁਕਮ ਹੈ ਸ਼ਸਤਰਹੀਨ ਕਬੂ ਨਾ ਹੋਈ, ਸਿੰਘ ਨੂੰ ਕਦੇ ਸ਼ਸਤਰ ਤੋਂ ਹੀਣਾ ਨਹੀਂ ਹੋਣਾ ਚਾਹੀਦਾ। ਇਸ ਪ੍ਰਕਾਰ ਸੂਰਮਾ ਜਿਹੜਾ ਕੱਛ ਕਿਰਪਾਨ ਨਾ ਕਬੂ ਤਿਆਗੇ, ਵਾਕ ਹਨਮਾਰਾ ਸਾਹਿਬ ਦੇ ਇਸ ਪ੍ਰਕਾਰ ਸਾਧ ਰਹਿਤਨਾਮਿਆਂ ਵਿੱਚ ਇਸ ਤਰ੍ਹਾਂ ਸ਼ਸਤਰ ਤੋਂ ਬਗੈਰ ਜਿਵੇਂ ਸੂਰਮੇ ਦਾ ਕੀ ਪਤਾ ਹੈ ਕਿ ਸੂਰਮਾ ਕੌਣ ਹੈ?
ਨਾਨਕ
ਕਹਿਰੀ ਹੈ ਇਹ,
ਨਾਨਕ ਧਰਮਹੀਣ ਤਥਾ ਵੈਸ਼ਨਵਾ ਹੈ।
ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਧਰਮ ਤੋਂ ਹੀਣਾ ਪੁਰਖ ਹੈ ਇਹੋ ਜਿਹਾ ਵੈਸ਼ਨੋ ਹੈ। ਜਿਸ ਨੂੰ ਧਰਮ ਨਹੀਂ ਧਾਰਨ ਕੀਤਾ ਉਸ ਧਰਮ ਪਰਮੇਸ਼ੁਰ ਦਾ ਸੱਚੇ ਆਨੰਦ ਰੂਪ ਜੋ ਧਰਮ ਹੈ, ਸਰੂਪ ਲੱਖਣ ਹੈ, ਤਟਸਥੀ ਲੱਖਣ ਜੋ ਕਰਤਾ ਆਦਿਕ ਹੈ, ਇਸ ਧਰਮ ਤੋਂ ਜਿਹੜਾ ਹੀਣਾ ਹੈ ਉਹ ਸਾਧ ਸਿੰਘ ਜੀ ਵੈਸ਼ਨੋ ਇਸੇ ਪ੍ਰਕਾਰ ਦਾ ਹੈ। ਵੈਸ਼ਨੋ ਲੋਕ ਲਸਣ ਨਹੀਂ ਖਾਂਦੇ, ਗੰਢਾ ਨਹੀਂ ਖਾਂਦੇ, ਪਰ ਤੰਬਾਕੂ ਪੀ ਜਾਂਦੇ ਹੈ, ਦੱਸੋ ਧਰਮ ਉਹਨਾਂ ਦਾ ਕੀ ਹੋ ਸਕਦਾ ਹੈ? ਇਸੇ ਪ੍ਰਕਾਰ ਸਾਧ ਸਿੰਘ ਜੀ ਵੈਸ਼ਨੋ ਮਾਸ ਨਹੀਂ ਖਾਂਦੇ ਪਰ ਪਰਾਈਆਂ ਇਸਤਰੀਆਂ ਤੋਂ ਬਚਦੇ ਨਹੀਂ, ਕਿਵੇਂ ਵੈਸ਼ਨੋ ਹੋ ਸਕਦੇ ਹੈ? ਇਸ ਕਰਕੇ ਧਰਮ ਤੋਂ ਹੀਣਾ ਜਿਹੜਾ ਉਹ ਕਿਵੇਂ ਵੈਸ਼ਨੋ ਹੋ ਸਕਦਾ? ਜਿਹਦੇ ਅੰਦਰ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਇਹ ਗੁਣ ਨਹੀਂ ਆਏ ਉਹ ਵੈਸ਼ਨੋ ਨਹੀਂ ਹੋ ਸਕਦਾ। ਵਿਸ਼ਨੂੰ ਜੀ ਦਾ ਵਿਸਨਾਵਾਂ ਸੰਸਾਰ ਦਾ ਤੇ ਅਨਨਾਵਾਂ ਚੇਸ਼ਟਾ ਦਾ, ਜਿਹੜਾ ਕੁੱਲ ਦੁਨੀਆਂ ਦੀ ਚੇਸ਼ਟਾ ਕਰਾਉਣ ਵਾਲਾ ਉਹ ਵਿਸ਼ਨ ਹੈ, ਉਸ ਦਾ ਉਹ ਹੋ ਸਕਦਾ ਹੈ? ਜਿਹੜਾ ਧਰਮੀ ਹੋਵੇ। ਜਿਹੜਾ ਧਰਮੀ ਨਾ ਹੋਵੇ ਉਹ ਕਿਵੇਂ ਵੈਸ਼ਨੋ ਹੋ ਸਕਦਾ ਹੈ? ਇਸੇ ਪ੍ਰਕਾਰ ਇਹ ਦ੍ਰਿਸ਼ਟਾਂਤ ਹਨ, ਜਿਵੇਂ ਇਵੇਂ ਦਾ ਦ੍ਰਿਸ਼ਟਾਂਤ, ਫੇਰ ਸਮਝੋ ਇਸ ਸ਼ਬਦ ਨੂੰ।
ਤਿਲਕ ਹੀਣ ਜਥਾ ਵਿਪਰਾ,
ਸਾਧ ਸੰਗਤ ਜੀ, ਗੁਰਮਤ ਦੇ ਅੰਦਰ ਤਿਲਕ ਲਾਉਣਾ ਜਿਹੜਾ ਹੈ, ਇਸ ਤਰ੍ਹਾਂ ਕਈ ਬਾਹਮਣਾਂ ਵਾਂਗ ਟਿੱਕੇ ਹੀ ਲਾਈ ਫਿਰਦੇ ਆ ਸਿੱਖ, ਕਈ ਧੋਤੀਆਂ ਹੀ ਪਾਈ ਫਿਰਦੇ ਆ, ਕਈ ਜਨੇਊ ਹੀ ਪਾਈ ਫਿਰਦੇ ਆ, ਪਰ ਗੁਰਮਤ ਦਾ ਅਸੂਲ ਤਾਂ ਨਹੀਂ। ਗੁਰਮਤ ਦਾ ਅਸੂਲ ਤਾਂ ਇਹ ਹੈ, ਮੱਥੇ ਟਿੱਕੇ ਲਾਲ ਲਾਏ ਭਾਈ ਗੁਰਦਾਸ ਨੇ ਕਿਹਾ, ਮੱਥੇ ਚ ਟਿੱਕਾ ਲਾਲ ਕਿਹੜਾ ਲਾਉਣਾ? ਤਿਲਕ ਲਲਾਟ ਜਾਣੇ ਪ੍ਰਵੇਕ, ਜਿਹੜਾ ਵਾਹਿਗੁਰੂ ਨੂੰ ਇੱਕ ਨੂੰ ਸਾਰਿਆਂ ਸਮਝਣਾ, ਇਹ ਮੱਥੇ ਦਾ ਤਿਲਕ ਸਮਝਣਾ ਚਾਹੀਦਾ। ਹੋਰ ਕੋਈ ਮੱਥੇ ਤਿਲਕ ਲਾ ਕੇ ਸਿੱਖ ਨਹੀਂ ਬਣਿਆ ਜਾਂਦਾ। ਸੋ ਕਈਆਂ ਨੂੰ ਇਹ ਰਿਵਾਜ ਹੈ, ਉਹ ਤਿਲਕ ਲਾਉਂਦੇ ਹਨ। ਸੋ ਇੱਥੇ ਤਿਲਕ ਮਾਰਨ ਕਿਹਾ ਹੈ, ਪ੍ਰਭੂ ਨੂੰ ਜਿਹੜਾ ਸਾਰਨ ਇੱਕ ਜਾਣਨਾ ਹੈ, ਇਹ ਭਗਤੀ ਦੇ ਕਵਨ ਬਣੀ ਦੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ, ਭਗਤੀ ਦਾ ਲਾਲ ਰੰਗ ਜਿਹਨੂੰ ਚੜਿਆ, ਲਾਲ ਰੰਗ ਤਿਸ ਕੋਲ ਲੱਗਾ ਜਿਸ ਕੇ ਵੜ ਭਾਗਾ, ਪਰਮੇਸ਼ਰ ਨੂੰ ਇੱਕ ਨੂੰ ਸਾਰੇ ਜਾਣਨਾ, ਇਹ ਤਿਲਕ ਹੈ ਸਿੱਖ ਦਾ। ਸੋ ਜਿਹੜਾ ਪਰਮੇਸ਼ਰ ਨੂੰ ਇੱਕ ਨਹੀਂ ਜਾਣਦਾ ਉਹ ਵਿਪਰ ਕਿਵੇਂ ਹੋ ਸਕਦਾ ਹੈ? ਕਹਿੰਦੇ ਹਨ ਲਿਖਿਆ ਹੋਇਆ ਸੁਰਤੀ ਚ, ਜਨਮ ਜਾ ਕੇ ਸੂਦਰਾ ਸੰਸਕਾਰ ਦਜੋਤਮਾ, ਵੇਦ ਪਾਠੀ ਪਾਠੀ ਭਵੇਦ ਵਿਪਰਾ, ਬ੍ਰਹਮ ਜਨੰਤੀ ਤੀ ਬ੍ਰਾਹਮਣਾ। ਸੋ ਬ੍ਰਹਮ ਨੂੰ ਜਿਹੜਾ ਜਾਣੇ ਉਹ ਹੀ ਬ੍ਰਾਹਮਣ ਹੋ ਸਕਦਾ ਹੈ। ਇਸ ਪ੍ਰਕਾਰ ਕਹਿੰਦੇ ਤਿਲਕ ਲਾਟ ਜਾਣੇ ਪ੍ਰਵੇਕ, ਮੱਥੇ ਤੇ ਤਿਲਕ ਉਹੀ ਅੰਤਾ ਕਰਨ, ਜਿਹਾ ਇੱਕ ਵਾਹਿਗੁਰੂ ਨੂੰ ਜਾਣਨਾ ਹੈ, ਇੱਕ ਉਦੈਤ ਰੂਪ ਨੂੰ ਜਾਣੇ ਤੋਂ ਬਗੈਰ ਬ੍ਰਾਹਮਣ ਕਿਵੇਂ ਹੋ ਸਕਦਾ ਹੈ? ਕਈ ਬ੍ਰਹਮ ਰਿਖੀ ਸ਼ਸਤਰਾਂ ਤੋਂ ਬਗੈਰ ਬਣ ਨੂੰ ਫਿਰਦੇ ਹੈ, ਵੀ ਕਿਰਪਾਨ ਨਾ ਰੱਖੀ ਖਨੀ ਅਸੀਂ ਬ੍ਰਹਮ ਰਿਖੀ ਬਣ ਜਾਵਾਂਗੇ। ਹਜ਼ੂਰ ਫਰਮਾਉਂਦੇ ਹਨ ਇਸ ਪ੍ਰਕਾਰ ਜਿਹੜਾ ਪੁਰਖ ਹੈ ਉਹ ਪਰਮੇਸ਼ੁਰ ਨੂੰ ਇੱਕ ਨੂੰ ਉਦੈਤ ਨੂੰ ਨਹੀਂ ਜਾਣਦਾ, ਉਹ ਕਿਵੇਂ ਵਿਪਰ ਬ੍ਰਾਹਮਣ ਹੋ ਸਕਦਾ ਹੈ? ਉਹ ਬ੍ਰਹਮ ਗਿਆਨੀ ਬ੍ਰਾਹਮਣ ਕਿਵੇਂ ਹੋ ਸਕਦਾ ਹੈ?
ਅਮਰਹੀਣ ਜਥਾ ਰਾਜਨ ਹੈ,
ਜਿਸ ਦਾ ਹੁਕਮ ਨਹੀਂ ਚੱਲਦਾ ਉਹ ਰਾਜਾ ਕਿਵੇਂ ਹੋ ਸਕਦਾ? ਜਿਹਦਾ ਇੰਦਰੀਏ ਹੁਕਮ ਨਹੀਂ ਮੰਨਦੇ, ਅੱਖਾਂ ਬਗਾਨੇ ਰੂਪ ਨੂੰ ਵੇਖਦੀਆਂ, ਕੰਨ ਨਿੰਦਿਆ ਸੁਣਦੇ ਹੈ, ਪੈਰ ਕੁਸੰਗੇ ਜਾਂਦੇ ਹੈ, ਹੱਥ ਚੋਰੀ ਜਾਰੀ ਕਰਦੇ ਹੈ, ਇਹ ਹੁਕਮ ਨਹੀਂ ਇੰਦਰੀਏ ਜਿਨ੍ਹਾਂ ਦੇ ਮੰਨਦੇ, ਉਹ ਰਾਜ ਗਿਆਨਵਾਨ ਕਿਵੇਂ ਹੋ ਸਕਦਾ? ਗਿਆਨਵਾਨ ਉਹ ਆ ਜਿਹੜਾ ਆਪਦੇ ਇੰਦਰੀਆਂ ਨੂੰ ਬਸ ਕਰਕੇ ਰੱਖਦਾ ਹੈ। ਇਸ ਪ੍ਰਕਾਰ ਜੀ ਦਾ ਹੁਕਮ ਨਹੀਂ ਮਨ ਆਦਿਕ ਮੰਨਦੇ, ਮਨ ਐਵੇਂ ਸੰਕਲਪ ਉਠਾਈ ਜਾਂਦਾ ਹੈ, ਵਸ ਨਹੀਂ ਕੀਤਾ ਹੋਇਆ, ਉਹ ਗਿਆਨਵਾਨ ਰਾਜਾ ਨਹੀਂ ਕਹਾ ਸਕਦਾ।
ਆਵਦਹੀਣ ਜਥਾ ਸੂਰਾ,
ਇਸ ਪ੍ਰਕਾਰ ਉਹ ਸੂਰਮਾ ਕਿਵੇਂ ਹੋ ਸਕਦਾ ਜਿਹੜਾ ਸ਼ਸਤਰ ਤੋਂ ਹੀਣ ਹੈ? ਭਗਤੀ ਰੂਪ ਜਿਹਦੇ ਕੋਲੇ ਤੇਗ ਹੈ ਨਹੀਂ, ਅਤੇ ਜਿਹਦੇ ਕੋਲੇ ਗਿਆਨ ਰੂਪੀ ਖੜਗ ਨਹੀਂ ਹੈ, ਗਰੀਬੀ ਰੂਪੀ ਗੁਰਜ ਨਹੀਂ ਪਕੜੀ ਹੋਈ, ਉਹ ਸ਼ਸਤਰਾਂ ਤੋਂ ਹੀਣਾ, ਉਹ ਸੂਰਮਾ ਮਨ ਨੂੰ ਜਿੱਤਣ ਵਾਲਾ ਕਿਵੇਂ ਕਹਾ ਸਕਦਾ ਜਿਹਦੇ ਕੋਲੇ ਭਗਤੀ ਦੀ ਗੁਰਜ ਨਹੀਂ, ਅਤੇ ਜਿਸ ਕੋਲੇ ਗਰੀਬੀ ਰੂਪੀ ਗੁਰਜ ਨਹੀਂ ਹੈ, ਜਿਸ ਕੋਲੇ ਭਗਤੀ ਰੂਪ ਤੇਗ ਨਹੀਂ ਹੈ, ਗਿਆਨ ਰੂਪੀ ਖੜਗ ਨਹੀਂ ਹੈ, ਖੰਨਾ ਸਗਲੇ ਇਸ਼ਾਰੀ ਹੈ ਨਹੀਂ, ਉਹ ਸੂਰਮਾ ਨਹੀਂ ਕਹਾ ਸਕਦਾ, ਉਹ ਬ੍ਰਹਮਵੇਤਾ ਨਹੀਂ ਕਹਾ ਸਕਦਾ।
ਨਾਨਕ ਧਰਮਹੀਣ ਤਥਾ ਵੈਸਨ ਵਹਿ,
ਸਤਿਗੁਰੂ ਜੀ ਕਹਿੰਦੇ ਨੇ ਇਸ ਪ੍ਰਕਾਰ ਜੋ ਧਰਮ ਸੱਚੇ ਆਨੰਦ ਰੂਪ ਹੈ, ਉਸ ਤੋਂ ਬਿਨਾਂ ਵੈਸ਼ਨਵ ਵਿਸ ਸ੍ਰਿਸ਼ਟੀ ਦੀ ਜੋ ਚੇਸ਼ਟਾ ਕਰਾਉਣ ਵਾਲਾ, ਉਹਦਾ ਭਗਤ ਨਹੀਂ ਕਹਾ ਸਕਦਾ, ਵੈਸ਼ਨੋ ਨਹੀਂ ਕਹਾ ਸਕਦਾ।
ਨਾ ਸੰਖੰ ਨਾ ਚੱਕਰੰ,
ਹਰੀ ਲਾਲ ਕ੍ਰਿਸ਼ਨ ਲਾਲ ਨੂੰ ਪੁੱਛਿਆ, ਮਹਾਰਾਜ ਫਿਰ ਧਿਆਨ ਕਿਵੇਂ ਕਰਿਆ ਕਰੀਏ? ਸੰਖ ਚੱਕਰ ਮਾਲਾ ਤਿਲਕ ਵਰਾਜ ਦੇਖ ਪ੍ਰਤਾਪ ਜਮ ਡਰਿਓ, ਸਰਗੁਣ ਦਾ ਇਹੋ ਜਿਹਾ ਧਿਆਨ ਕਰਿਆ ਕਰੀਏ ਮਹਾਰਾਜ? ਮਹਾਰਾਜ ਕਹਿੰਦੇ ਭਾਈ ਸਰਵ ਵਿਆਪੀ ਦਾ ਧਿਆਨ ਕਰਿਆ ਕਰ, ਸਰਵ ਵਿਆਪੀ ਦਾ ਧਿਆਨ ਮਹਾਰਾਜ ਕਿਵੇਂ ਕਰੀਏ? ਉਹਦਾ ਸੰਖ ਚੱਕਰ ਚਿੰਨ ਆਦਿਕ ਤਾਂ ਹਜ਼ੂਰ ਕਹਿੰਦੇ ਹਨ,
ਨਾ ਸੰਖੰ ਨਾ ਚੱਕਰੰ,
ਹੇ ਭਾਈ ਨਾ ਤਾਂ ਉਹਦੇ ਕੋਲ ਸੰਖ ਹੈ, ਪੰਚਮੁਖ ਨਾਦ ਵਾਲਾ ਜਿਹੜਾ ਸੰਖ ਕਹਿੰਦੇ ਹੈ, ਇਹ ਸੰਖ ਵੀ ਨਹੀਂ ਉਹਦੇ, ਤੇ ਚੱਕਰ ਸੁਦਰਸ਼ਨ ਚੱਕਰ ਵੀ ਨਹੀਂ ਹੈ ਉਸ ਦੇ ਪਾਸ,
ਨਾ ਗਦਾ ਨਾ ਸਿਆਮ,
ਤੇ ਨਾ ਕੁਮੁਦਨੀ ਗਦਾ ਹੈ ਜਿਹੜੀ ਬਾਵਨ ਅਵਤਾਰ ਦੇ ਕੋਲੇ ਸੀ, ਤੇ ਨਾ ਸਿਆਮ ਕਾਲਾ ਰੂਪ ਹੈ ਉਸਦਾ,
ਅਸਚਰਜ ਰੂਪੰ ਰਹੰਤ ਜਨਮ,
ਉਹ ਕਿਹਾ ਜਿਹਾ ਸਰੂਪ ਹੈ? ਕਹਿੰਦੇ ਅਸਚਰਜ ਰੂਪੰ, ਅਸਚਰਜ ਬਿਸਮਾਦ ਸਰੂਪ ਹੈ, ਰਹੰਤ ਜਨਮ ਜਨਮਾਂ ਤੋਂ ਰਹਿਤ ਹੈ, ਜਨਮਾਂ ਚ ਨਹੀਂ ਆਉਂਦਾ ਅਸਚਰਜ, ਉਹਨੂੰ ਸਾਧ ਸੰਗਤ ਜੀ ਕਹੀਦਾ, ਵਾਹ ਸ਼ਬਦ ਦੇ ਅਰਥ ਅਚਰਜ ਹੈ, ਜੋ ਸਾਰਿਆਂ ਦਾ ਆਧਾਰ ਹੈ ਤੇ ਆਪ ਨਿਰਾਧਾਰ ਹੈ, ਉਹਨੂੰ ਅਸਚਰਜ ਕਹੀਦਾ, ਤੇ ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੈ, ਆਪ ਸਵਯੰ ਪ੍ਰਕਾਸ਼ਕ ਹੈ, ਉਹਨੂੰ ਅਸਚਰਜ ਕਹੀਦਾ, ਜਿਸ ਨੂੰ ਕੋਈ ਨਹੀਂ ਪ੍ਰਕਾਸ਼ ਸਕਦਾ, ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ, ਉਹ ਅਸਚਰਜ ਹੈ, ਤੇ ਸਾਰਿਆਂ ਦਾ ਪ੍ਰਕਾਸ਼ਕ ਹੈ, ਉਹ ਅਚਰਜ ਹੈ ਅਤੇ ਜਿਸ ਦਾ ਜੋ ਸਾਰਿਆਂ ਦਾ ਆਧਾਰ ਹੈ ਤੇ ਆਪ ਨਿਰਾਧਾਰ ਹੈ ਉਹ ਅਚਰਜ ਹੈ, ਐਸਾ ਅਚਰਜ ਰੂਪ ਹੈ ਉਹਦੇ ਚ ਕਿਸੇ ਪ੍ਰਕਾਰ ਦਾ ਸੰਖਾਦਕਾਂ ਦਾ ਚਿੰਨ ਗਦਾ ਆਦਿਕਾਂ ਦਾ ਚਿੰਨ ਕਿਸੇ ਪ੍ਰਕਾਰ ਦਾ ਨਹੀਂ ਹੈ, ਨਾ ਚੱਕਰ ਆਦਿਕਾਂ ਸੁਦਰਸ਼ਨ ਚੱਕਰ ਆਦਿਕਾਂ ਦਾ, ਨਾ ਸੰਖ ਆਦਿਕਾਂ ਦੇ ਹੱਥਾਂ ਚ ਜਿਵੇਂ ਚਿੰਨ ਹੁੰਦੇ ਹੈ ਅਤੇ ਚੱਕਰ ਆਦਿਕਾਂ ਦੇ ਚਿੰਨ ਹੁੰਦੇ ਹੈ, ਕਈਆਂ ਦੇ ਗਦਾ ਦੇ ਚਿੰਨ ਹੁੰਦੇ ਹੈ, ਕੋਈ ਸਿਆਮ ਆਦਿਕ ਰੂਪ ਮਨ ਦੇ ਧਿਆਨ ਕਰਦੇ ਹਨ, ਸਰਗੁਣ ਦੇ ਉਪਾਸ਼ਕ ਵੈਸ਼ਨੂ ਮਤ ਦੇ, ਉਸ ਵਾਹਿਗੁਰੂ ਚ ਇਹ ਗੱਲਾਂ ਨਹੀਂ ਕਹੀਆਂ ਜਾ ਸਕਦੀਆਂ।
ਅਸਚਰਜ ਰੂਪ,
ਅਸਚਰਜ ਬਿਸਮਾਦ ਰੂਪ ਹੈ। ਫਿਰ ਮਾਰਾ ਰੂਪ ਕਿਵੇਂ ਮੰਨੀਏ? ਕਹਿੰਦੇ ਅਨਕ ਰੂਪ ਖਿਨਮਾ ਕੁਦਰਤ ਧਾਰਦਾ, ਆਪਦੀ ਸ਼ਕਤੀ ਨਾਲ ਜਿਹੀ ਜੀ ਭਾਵਨਾ ਹੁੰਦੀ ਹੈ ਨਾ ਭਗਤਾਂ ਦੀ, ਉਹੇ ਜੇ ਅਨੇਕਾਂ ਰੂਪ ਧਾਰ ਲੈਂਦਾ, ਵਾਸਤਵ ਦੇ ਉਹਦਾ ਰੂਪ ਰੰਗ ਕੋਈ ਨਹੀਂ ਹੈ, ਭਾਵਨਾ ਕਰਕੇ ਭਾਵ ਉਹੀ ਵਿਦਤੇ ਦੇਵਾ, ਭਾਵਨਾ ਕਰਕੇ ਪ੍ਰਗਟ ਹੁੰਦਾ ਦੇਵ, ਜਿਹੀ ਜੀ ਕਿਸੇ ਦੀ ਸਰਧਾ ਹੁੰਦੀ ਉਹ ਜਿਹਾ ਰੂਪ ਧਾਰ ਕੇ ਉਹਨੂੰ ਪ੍ਰਗਟ ਹੋ ਜਾਂਦਾ। ਨਾਮਦੇਵ ਦੀ ਛਪਰੀ ਬਣਨ ਦਾ ਕੰਮ ਸੀ, ਉਦੋਂ ਬੇਦੀ ਬਣ ਕੇ ਆ ਕੇ ਛਪਰੀ ਬਣਤੀ। ਕਬੀਰ ਦਾ ਜੱਗ ਸੰਪੂਰਨ ਕਰਨਾ ਸੀ, ਰਾਜਾ ਤੇ ਕਬੀਰ ਦਾ ਰੂਪ ਧਾਰ ਕੇ ਜੱਗ ਪੂਰਾ ਕਰ ਦਿੱਤਾ। ਇਸੇ ਪ੍ਰਕਾਰ ਧੰਨੇ ਦੀਆਂ ਗਊਆਂ ਚਾਰ ਰਹੀਆਂ ਸੀ, ਵਿਸ਼ਨੂੰ ਰੂਪ ਧਾਰ ਕੇ ਕ੍ਰਿਸ਼ਨ ਰੂਪ ਧਾਰ ਕੇ ਗਊਆਂ ਚਾਰਤੀਆਂ। ਇਹ ਹੈ ਮਹਾਰਾਜ ਦੇ ਕੌਤਕ। ਜਿਸ ਪ੍ਰਕਾਰ ਸਿੱਧਾਂ ਨੂੰ ਜਿਸ ਵੇਲੇ ਪਕੜਨਾ ਸੀ, ਉਹਨੂੰ 84 ਰੂਪ ਧਾਰ ਕੇ ਮਹਾਰਾਜ 84 ਸਿੱਧਾਂ ਨੂੰ ਕਿਸੇ ਨੂੰ ਮੁੱਛ ਤੋਂ ਕਿਸੇ ਤੋਂ ਕੰਨ ਤੋਂ ਮੁੰਦਰਾਂ ਤੋਂ ਪਕੜ ਕੇ ਇਕੱਠੇ ਕਰ ਦਿੱਤਾ। ਇਹ ਮੌਜ ਹੈ ਮਹਾਰਾਜ ਦੀ, ਜਿਹੀ ਜੀ ਮੌਜ ਹੋਵੇ ਉਹ ਜਿਹਾ ਆਕਾਰ ਧਾਰ ਲੈਂਦੇ ਹੈ, ਉਹਨੇ ਰੂਪ ਰੰਗ ਤੋਂ ਰਹਿਤ ਉਸ ਰੂਪ
ਰਹੰਤ ਜਨਮ
ਅਤੇ ਜਨਮਾਂ ਤੋਂ ਰਹਿਤ ਹੈ। ਜਮਨ ਨਾ ਤੁਸ ਮਾਪ ਨਾ ਬਾਪ ਨਾ ਮਾਇ ਕਿੰਤੂ ਜਾਇਆ,
ਨੇਤ ਨੇਤ ਕਥਾ ਕਥੰਤ ਬੇਦਾ,
ਜਿਸ ਪਰਮੇਸ਼ਰ ਨੂੰ ਨੇਤ ਨਹੀਂ ਇਤੀ ਕਾਰਜਾ, ਨਾ ਇਤੀ ਕਾਰਨਾ, ਨਾ ਇਤੀ ਸੂਖਮਾ, ਨਾ ਇਤੀ ਸੂਲਾ, ਇਉਂ ਬੇਅੰਤ ਬੇਅੰਤ ਕਰਕੇ ਵੇਦ ਉਚਾਰਨ ਕਰਦੇ ਹਨ।
ਮੂਚ ਮੂਚ ਅਪਾਰ ਗੋਬਿੰਦ
ਹੈ, ਉੱਚੇ ਆਕਾਸ਼ਾਂ ਦਾ ਵੀ ਆਕਾਸ਼ ਰੂਪ ਹੈ, ਮੂਚ ਵਿਸਤਾਰਾਂ ਤੋਂ ਪਰੇ ਵਿਸਤਾਰ ਵਾਲਾ, ਦਿਸ਼ਾ ਵੀ ਉੱਤਰ ਦੱਖਣ ਪੂਰਵ ਪੱਛਮ ਉਪ ਦਿਸ਼ਾ ਸਾਰੀਆਂ ਮੁੱਕ ਜਾਂਦੀਆਂ, ਐਡੇ ਵਿਸਤਾਰ ਵਾਲਾ ਹੈ। ਊਚ ਮੂਚ
ਅਪਾਰ ਗੋਬਿੰਦ ਹੈ,
ਇਹ ਸਾਰੀਆਂ ਪ੍ਰਕਿਰਤੀ ਵਿੱਚ ਬਣੀਆਂ ਹੋਈਆਂ, ਦਿਸ਼ਾ ਆਦਿਕ ਤੇ ਉੱਚੇ ਆਕਾਸ਼ ਆਦਿਕ, ਉਹ ਫੇਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਉਹ ਗੋਬਿੰਦ ਇੰਦਰੀਆਂ ਦਾ ਪ੍ਰਕਾਸ਼ਕ ਹੈ, ਸਾਖੀ ਰੂਪ ਹੋ ਕੇ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਹੈ, ਗੋ ਗੁਰਾਂ ਦੀ ਬਾਣੀ ਕਰਕੇ ਬਿੰਦਾ ਜਾਣਨੇ ਯੋਗ ਹੈ, ਗੋ ਵੇਦਾਂਤ ਵਾਕਾਂ ਕਰਕੇ ਰਵਿੰਦ ਜਾਣਨੇ ਯੋਗ ਹੈ, ਇਉਂ ਗੋ ਪ੍ਰਿਥਵੀ ਦੀ ਰੱਖਿਆ ਵਾਸਤੇ ਸਰਗੁਣ ਸੂਪ ਧਾਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਰੂਪ ਹੋ ਕੇ ਜਿਵੇਂ ਪ੍ਰਗਟ ਹੋਏ ਹੈ, ਐਸਾ ਉਹ ਗੋਬਿੰਦ ਹੈ।
ਬਸੰਤ ਸਾਧ ਹਿਰਦਿਆਂ ਅਚੁੱਤ,
ਉਹ ਅਚੁੱਤ ਪਰਮੇਸ਼ਰ ਸੰਤਾਂ ਦੇ ਹਿਰਦੇ ਚ ਵਸਦਾ ਹੈ।
ਬੁਝੰਤ ਨਾਨਕ ਵੱਡ ਭਾਗੀ ਹੈ,
ਸੰਤਾਂ ਦੇ ਹਿਰਦੇ ਵਿੱਚ ਪੀਪਾ ਭਗਤ ਜਦੋਂ ਰਾਮਾਨੰਦ ਜੀ ਦੀ ਸ਼ਰਨ ਗਿਆ ਹੈ, ਇਹਨੂੰ ਚਾਰ ਥਾਂ ਰਾਮਾਨੰਦ ਨੂੰ ਉਪਦੇਸ਼ ਦਿੱਤਾ ਕਿ ਪਰਮੇਸ਼ਰ ਸੰਤਾਂ ਦੀਆਂ ਅੱਖਾਂ ਚ ਵਸਦਾ ਹੈ। ਅੱਖਾਂ ਚ ਉਹ ਵਸਦਾ ਹੈ, ਉਹ ਸਾਰਿਆਂ ਨੂੰ ਸੰਤ ਵਾਹਿਗੁਰੂ ਦਾ ਰੂਪ ਵੇਖਦੇ ਹੈ, ਨੇਤਰਾਂ ਦੇ ਨਾਲ ਮਹਾਰਾਜ ਦਾ ਦਰਸ਼ਨ ਕਰਦੇ ਹੈ। ਭਾਈ ਨੰਦ ਲਾਲ ਜੀ ਜਿਵੇਂ ਕਿਹਾ ਹੈ ਕਿ ਇਹ ਅੰਤਰਜਾਮੀ ਸੱਚੇ ਪਾਤਸ਼ਾਹ, ਤੂੰ ਤੇਰਾ ਸਰੂਪ ਇਹਾ ਜਿਹਾ ਗੁਰੂ ਕਲਗੀਧਰ ਜੀ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਹੇ ਮਹਾਰਾਜ ਜੀ, ਰੂਹ ਚੇਤਨ ਸੱਤਾ ਸਾਰਿਆਂ ਜਿਸਮਾਂ ਦਿਆਂ ਚ ਤੇਰੀ ਹੈ ਕਲਗੀਆਂ ਵਾਲਿਆ, ਅਤੇ ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ, ਸਾਰੀਆਂ ਅੱਖਾਂ ਚ ਤੇਰਾ ਹੀ ਨੂਰ ਜਲਵਾ ਪ੍ਰਕਾਸ਼ ਹੈ, ਵੇਖਣ ਵਾਲੀ ਚੀਜ਼ ਅੱਖਾਂ ਵਿੱਚ, ਇਹ ਹੱਡ ਹੈ, ਚੰਮ ਹੈ, ਮਾਸ ਹੈ, ਮਿੰਜ ਹੈ, ਵੇਖਣ ਵਾਲੀ ਸੱਤਾ ਤੇਰੀ ਹੈ ਕਲਗੀ ਵਾਲਿਆ, ਸਾਰਿਆਂ ਦੀ ਅੱਖਾਂ ਚ ਬੈਠ ਕੇ ਸਰਵ ਭੂਤਾ ਪਰਕਾਰਾ ਸਰਵ ਨੈਣ ਆਪੇਖਣ ਵਾਲਾ ਰੂਪ ਹੈ ਤੇਰਾ, ਇਹ ਹੈ ਨਿਗਾਹ ਗੁਰਮੁਖਾਂ ਦੀ। ਇਉਂ ਸੰਤਾਂ ਦੇ ਨੇਤਰਾਂ ਵਿੱਚ ਮਹਾਰਾਜ ਸਾਹਿਬ ਵਸਦੇ ਹੈ ਹਰ ਵਕਤ, ਅਤੇ ਇਸੇ ਪ੍ਰਕਾਰ ਉਹਨਾਂ ਦੀ ਰਸਨਾ ਤੇ ਵਸਦੇ ਹੈ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਅਤੇ ਸੰਤਾਂ ਦੇ ਹਿਰਦੇ ਚ ਵਸਦੇ ਹੈ ਕਿ ਸਦਾ ਲਈ ਹਿਰਦੇ ਚ ਧਿਆਨ ਚ ਲੀਨ ਰਹਿੰਦੇ ਹੈ, ਤੇ ਹਰ ਵਕਤ ਉਹਨਾਂ ਦੇ ਚਰਨਾਂ ਚ ਵਸਦੇ ਹੈ, ਦੁਨੀਆਂ ਦਾ ਉਧਾਰ ਹੁੰਦਾ। ਚੌਂ ਥਾਈ ਰਾਮਾਨੰਦ ਨੇ ਪੀਪੇ ਭਗਤ ਨੂੰ ਉਪਦੇਸ਼ ਦਿੱਤਾ ਸੀ, ਭਗਤ ਵਾਲਾ ਚਾਹੁੰਦਾ, ਪੀਪੇ ਨੂੰ ਚੌਹਾਂ ਥਾਂ ਚ ਪਰਮੇਸ਼ਰ ਨੂੰ ਜਾਣ ਕੇ ਫਿਰ ਪ੍ਰਗਟ ਕਰ ਲਿਆ ਸੀ, ਸਿਖਿਆਤ ਹੋ ਕੇ ਪੀਪੇ ਨੂੰ ਦਰਸ਼ਨ ਮਾਰਨ ਦਿੱਤੇ ਸੀ, ਪੀਪੇ ਨੂੰ ਐਂ ਦਰਸ਼ਨ ਹੋ ਗਏ ਸੀ, ਕਾਇਓ ਦੇਵਾ ਕਾਇਓ ਦੇਵਲ ਕਾਇਓ ਪੂਜੋ ਪਾਤੀ, ਅਖੀਰ ਚ ਕਿਹਾ ਸੀ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵੈ, ਪੀਪਾ ਪਰਨ ਪਰਮ ਤੱਤ ਹੈ ਸਤਿਗੁਰ ਹੋਏ ਲਿਖਾਵੈ, ਸਤਿਗੁਰੂ ਜੀ ਨੂੰ ਲਿਖਾ ਦੇਣਾ ਨੂੰ ਸਿਖਿਆਤ ਹੋ ਜਾਂਦਾ। ਸੋ ਫਰਮਾਉਂਦੇ ਹਨ ਆਪ
ਬਸੰਤ ਸਾਧ ਹਿਰਦਿਆਂ ਅਚੁੱਤ
ਅਚੁੱਤ ਜੋ ਅਗੜ ਰੂਪ ਪਰਮੇਸ਼ਰ ਹੈ ਸੰਤਾਂ ਦੇ ਹਿਰਦੇ ਚ ਸਿਖਿਆਤ ਹੋ ਕੇ ਵਸਦਾ, ਉਹ ਜੋਤੀ ਸਰੂਪ। ਉਹਨਾਂ ਦਾ ਹੱਡ ਚਮ ਨਾਲ ਦੇਹ ਨਾਲ ਪਿਆਰ ਨੀ, ਰੂਪ ਰੰਗ ਨਾਲ ਪਿਆਰ ਨੀ, ਸੱਤਾ ਮਾਤਰ ਸਰੂਪ ਨੂੰ ਜਹਾਂ ਜਹਾਂ ਦੇਖਾਂ ਤੇ ਜੋਤ ਤੁਮਾਰੀ ਤੇਰਾ ਰੂਪ ਕਨੇਹਾ, ਇਸ ਵਿਚ ਲਵਲੀਨ ਰਹਿੰਦੇ ਹਨ।
ਬੁਜੰਤ ਨਾਨਕ ਵੱਡ ਭਾਗੀ ਹੈ,
ਬੁਜੰਤ ਬੁਝਦੇ ਹਨ ਪੁੱਛਦੇ ਹਨ ਵੱਡਿਆਂ ਭਾਗਾਂ ਵਾਲੇ ਸੰਤਾਂ ਨੂੰ, ਜਿਨ੍ਹਾਂ ਜਗਿਆਸੂਆਂ ਦੇ ਵੱਡੇ ਭਾਗ ਹੈ, ਉਹ ਇਸ ਗੱਲ ਨੂੰ ਬੁੱਝ ਲੈਂਦੇ ਆ, ਸਮਝ ਲੈਂਦੇ ਮਹਾਤਮਾ ਦੀ ਸੰਗਤ ਕਰਕੇ।
ਉਦਿਆਨ ਬਸਨੰ ਸੰਸਾਰ,
ਇਹ ਮਹਾਰਾਜ ਸੰਸਾਰ ਕੀ ਚੀਜ਼ ਹੈ ਤਾਂ ਮਹਾਰਾਜ ਸਾਹਿਬ ਜੀ ਸੰਸਾਰ ਨੂੰ ਉਜਾੜ ਰੂਪ ਕਰਕੇ ਕਥਨ ਕਰਦੇ ਹਨ।
ਉਦਿਆਨ ਬਸਨੰ ਸੰਸਾਰ,
ਇਹ ਭਾਈ ਜਿਹੜਾ ਸੰਸਾਰ ਦਾ ਬਸਣਾ ਹੈ ਉਜਾੜ ਦਾ ਬਸਣਾ ਹੈ, ਜਾਣਨਾ ਕਰੋ ਹੇ ਹਰੀ ਲਾਲ ਕ੍ਰਿਸ਼ਨ ਲਾਲ ਪੰਡਤੋ।
ਸੰਬੰਧੀ ਸਵਾਨ ਸਿਆਲ ਖਰ ਹੈ,
ਉਜਾੜ ਵੀ ਤਾਂ ਮਹਾਰਾਜ ਖੋਤੇ ਹੁੰਦੇ ਹੈ ਅਤੇ ਸੱਚੇ ਪਾਤਸ਼ਾਹ ਕੁੱਤੇ ਹੁੰਦੇ ਹੈ ਤੇ ਗਿੱਦੜ ਹੁੰਦੇ ਹੈ, ਇਸ ਉਜਾੜ ਚ ਕਿਹੜੇ ਕਿਹੜੇ ਹਨ ਤਾਂ ਮਹਾਰਾਜ ਕਹਿੰਦੇ ਸੰਸਾਰ ਜਿਹੜਾ ਭਾਈ ਉਜਾੜ ਦੀ ਨੀ ਆਈ ਹੈ।
ਸੰਬੰਧੀ ਸਵਾਨ ਸਿਆਲ ਖਰ ਹੈ,
ਜਿਹੜੇ ਲੋਭੀ ਸੰਬੰਧੀ ਹੈ ਨਾ ਲਾਲਚੀ, ਉਹ ਕੁੱਤਿਆਂ ਦੀ ਨੀ ਆਈ ਹੈ ਸੰਬੰਧੀ ਭਾਈ ਆਪਣੇ, ਤੇ ਜਿਹੜੇ ਦਗੇਬਾਜ਼ੀ ਕਰਦੇ ਧੋਖੇਬਾਜ਼ੀ ਕਰਦੇ 420 ਕਰਦੇ ਰਹਿੰਦੇ ਹੈ ਉਹ ਗਿੱਦੜਾਂ ਦੀ ਨੀ ਆਈ ਹੈ, ਤੇ ਜਿਹੜੇ ਕਾਮੀ ਆਦਮੀ ਹੈ ਇਸਤਰੀ ਪੁੱਤਰ ਵਾ ਪੁੱਤਰ ਵਾ ਤੇ ਚਾਰਾ ਹੀ ਢੋਹਦੇ ਰਹਿੰਦੇ ਹਰ ਵਕਤ, ਉਹ ਖੋਤਿਆਂ ਦੀ ਨੀ ਆਈ ਹੈ। ਇਸ ਪ੍ਰਕਾਰ ਦੇ ਸੰਬੰਧੀ ਹਨ ਸਾਰੇ।
ਬਿਖਮ ਸਥਾਨ ਮਨ ਮੋਹ ਮਦਰ,
ਫੇਰ ਮਹਾਰਾਜ ਬਣ ਵਿਚ ਤਾਂ ਬੜੇ ਕਠਿਨ ਥਾਂ ਹੁੰਦੇ ਹੈ। ਮਹਾਰਾਜ ਕਹਿੰਦੇ ਸੰਸਾਰ ਰੂਪ ਬਿਖਮ ਸਥਾਨ ਮਨ, ਇਹ ਮਨ ਹੀ ਸਾਰਿਆਂ ਨਾਲ ਔਖੀ ਜਗ੍ਹਾ ਹੈ, ਇਹਦਾ ਜਿੱਤਣਾ ਬੜਾ ਮੁਸ਼ਕਿਲ ਹੈ। ਮਨ ਜੀਤੇ ਜਗ ਜੀਤ, ਜਿਹੜਾ ਮਨ ਨੂੰ ਜਿੱਤ ਲਏ ਉਹ ਸਾਰੇ ਜਗਤ ਨੂੰ ਫਤਿਹ ਕਰ ਸਕਦਾ ਹੈ। ਇਸ ਕਰਕੇ ਮਨ ਹੀ ਬਹੁਤਾ ਔਖਾ ਥਾਂ ਹੈ, ਕਰੜੀ ਜਗ੍ਹਾ ਜਿਹੜੀ ਹੈ ਸੰਸਾਰ ਵਿਚ ਮਨ ਹੈ, ਇਹ ਮਨ ਦਾ ਜਿੱਤਣਾ ਬੜਾ ਕਠਿਨ ਹੈ, ਇਹ ਬਿਖਮ ਔਖਾ ਥਾਂ ਹੈ ਮਨ।
ਮੋਹ ਮਦਰੰਗ,
ਫਿਰ ਮਹਾਰਾਜ ਉੱਥੇ ਡਾਕੂਆਂ ਦੀ ਸ਼ਰਾਬ ਰੱਖੀ ਹੁੰਦੀ ਹੈ, ਜਿਹੜੇ ਆਦਮੀ ਸ਼ਰਾਬ ਦੇ ਲਾਲਚੀ ਹੁੰਦੇ ਉਹ ਪੀ ਲੈਂਦੇ ਹੈ, ਕਮਲੇ ਹੋਏ ਦੇ ਲੀੜੇ ਉਹ ਲਾ ਲੈਂਦੇ ਹੈ, ਸਾਰਾ ਧਨ ਮਾਲ ਲੁੱਟ ਲੈਂਦੇ ਹੈ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜਿਹੜਾ ਮੋਹ ਹੈ ਨਾ ਸੰਸਾਰ ਦਾ, ਇਹ ਸ਼ਰਾਬ ਹੈ, ਇਹ ਸ਼ਰਾਬ ਨੂੰ ਪੀ ਕੇ ਸਾਰੇ ਕਮਲੇ ਹੋ ਰਹੇ ਹਨ।
ਮਹਾ ਅਸਾਧ ਪੰਜ ਤਸਕਰ ਹੈ,
ਤੇ ਪੰਜ ਚੋਰ ਲੱਗੇ ਹੋਏ ਆ ਨਾ ਸਾਧੇ ਜਾਣ ਵਾਲੇ, ਕਾਮ ਕਰੋ ਲੋਭ ਮੋਹ ਹੰਕਾਰ ਇਹ ਜਿੱਤੇ ਨਹੀਂ ਜਾਂਦੇ। ਦੇਹ ਦਿਹਾ ਸਾਧਕ ਬੜੇ ਤਸਕਰ ਚੋਰ ਲੱਗੇ ਹੋਏ ਆ, ਕਿਸੇ ਤੋਂ ਸਾਧੇ ਨਹੀਂ ਜਾਂਦੇ, ਸਾਰਿਆਂ ਨੂੰ ਇਹ ਪਕੜ ਕੇ ਪਛਾੜ ਛੱਡਿਆ ਇਹਨਾਂ ਨੇ।
ਹੀਤ ਮੋਹ ਭੈ ਪਰਮ ਪ੍ਰਮਣ,
ਹੀਤ ਮੋਹ ਇਹਦੇ ਮੂਰਛਾ ਹੋ ਜਾਂਦੇ ਮਹਾਰਾਜ ਜਿਹੜੇ ਅਮਲ ਖਾਂਦੇ ਹੈ। ਮਹਾਰਾਜ ਕਹਿੰਦੇ ਹੀਤ ਮੋਹ, ਜਿਹੜਾ ਹਿਤ ਕਰਨਾ ਨਾ ਸੰਬੰਧੀਆਂ ਦਾ, ਇਹ ਮੋਹ ਮੂਰਛਾ ਹੋਣੀ ਹੈ, ਇਹ ਮੂਰਛਾ ਚ ਹੋ ਜਾਂਦਾ ਆਦਮੀ ਨੂੰ ਗਿਆਨ ਧਿਆਨ ਮੋਹ ਦੇ ਵਿੱਚ। ਮੋਹ ਦੇ ਅਰਥ ਹੈ ਵਿਵੇਕ ਦਾ ਅਭਾਵ, ਸਾਰਿਆਂ ਦਾ ਗਿਆਨ ਭੁੱਲ ਜਾਂਦਾ ਮੋਹ ਚ ਪਿਆ ਹੋ ਜਾਂਦਾ। ਇਸ ਕਰਕੇ ਜਿਹੜਾ ਹਿਤ ਪਿਆਰ ਵਾਲਾ ਪੈਦਾ ਹੋਣਾ ਸਰੀਰਾਂ ਦਾ, ਇਹੋ ਹੀ ਸਾਧ ਸਿੰਘ ਜੀ ਮੋਹਤ ਹੋਣਾ ਹੈ, ਇਹੋ ਹੀ ਮੂਰਛਾ ਖਾਣੀ ਹੈ, ਇਸ ਵਿੱਚ ਲਵਲੀਨ ਹੋਣਾ ਹੈ।
ਪੈ ਪਰਮ ਪ੍ਰਮਣ,
ਫੇਰ ਮਹਾਰਾਜ ਡਰ ਹੁੰਦਾ ਸ਼ੇਰਾਂ ਵਗੇਰਾਂ ਦਾ, ਕਾਲ ਰੂਪੀ ਸ਼ੇਰ ਦਾ ਭੈ ਬਣਿਆ ਰਹਿੰਦਾ ਭਾਈ, ਤੇ ਫੇਰ ਮਹਾਰਾਜ ਦਿਸ਼ਾ ਭਰਮ ਹੋ ਜਾਂਦਾ ਉਜਾੜ ਚ। ਕਹਿੰਦੇ ਹਨ ਪੈ ਪਰਮ
ਪ੍ਰਮਣ,
ਜਿਹੜਾ ਭਰਮ ਹੋਣਾ ਨਾ ਪਰਮੇਸ਼ਰ ਦੇ ਸਰੂਪ ਦਾ, ਜਗਤ ਨੂੰ ਸੱਤ ਪ੍ਰਤੀਤ ਹੋਣਾ, ਆ ਜਗ ਮਿੱਠਾ ਅਗਲਾ ਕਿੰਨ ਡਿੱਠਾ, ਇਸ ਪ੍ਰਕਾਰ ਜਿਹੜਾ ਪ੍ਰਤੀਤ ਹੁੰਦਾ ਇਹ ਭਰਮ ਹੈ। ਇਸ ਭਰਮ ਕਰਕੇ ਭਰਮ ਦਾ ਰਹਿੰਦਾ ਸੰਸਾਰ ਦੇ ਵਿੱਚ ਜੂਨਾਂ ਵਿੱਚ, ਤੇ ਭੈ ਬਣਿਆ ਸੱਤ ਪ੍ਰਕਾਰ ਦਾ ਭੈ, ਪੰਜ ਪ੍ਰਕਾਰ ਦਾ ਭਰਮ ਬਣਿਆ ਹੀ ਰਹਿੰਦਾ ਜੂਨਾਂ ਚ, ਵਾਰ ਵਾਰ ਭਰਮ ਦਾ ਹੈ, ਇਹੋ ਹੀ ਦਿਸ਼ਾ ਭਰਮ ਹੋਣਾ ਜਿਹੜਾ ਭਰਮ ਦੇ ਫਿਰਨਾ ਸੰਸਾਰ ਵਿੱਚ।
ਅਹੰ ਫਾਂਸ ਤੀਖਣ ਕਠਨ ਹੈ,
ਫਿਰ ਮਹਾਰਾਜ ਫਾਸੀਆਂ ਰੱਖੀਆਂ ਹੁੰਦੀਆਂ ਉੱਥੇ ਤਾਂ ਡਾਕੂਆਂ ਦੀਆਂ, ਜਿਹਦੇ ਫਾਸੀ ਪੈ ਜਾਂਦੀ ਉਹ ਗਲ ਉਹਦਾ ਫਸ ਜਾਂਦਾ ਮਰ ਜਾਂਦਾ। ਕਹਿੰਦੇ ਅਹੰ ਫਾਂਸ, ਹੰਕਾਰ ਰੂਪੀ ਫਾਹੀ ਹੈ, ਜਿਹੜੀ ਅਹੰ ਕਰਨਾ ਨਾ ਇਹ ਫਾਸੀ ਸਭ ਦੇ ਗਲ ਪਈ ਹੋਈ ਹੈ, ਕਿ ਮੈਂ ਹੀ ਚਿਦਾਕਾਸ, ਹੁਣ ਮੇਰੇ ਬਿਨਾਂ ਹੋਰ ਕੋਈ ਖੁਦਾ ਨਹੀਂ, ਸਨ ਟੋਪੀ ਸਨ ਕੱਪੜੀ ਜੁੱਤੇ ਸਣੇ ਖੁਦਾ ਬਣੇ ਬੈਠੇ ਹੈ, ਇਹ ਹੰਕਾਰ ਦੀ ਫਾਹੀ ਪਈ ਹੋਈ ਹੈ ਸਭ ਦੇ ਤਾਂ।
ਕਠਨ ਹੈ
ਇਹ ਕਹਿੰਦੇ ਪੈਣ ਵਾਸਤੇ ਬੜੀ ਤੀਖਣ ਹੈ, ਤੇਜ਼ ਬੜੀ ਹੈ ਹੰਕਾਰ, ਛੇਤੀ ਹਉਮੈ ਫੁਰਿਆਉਂਦੀ ਹੈ ਤੇ ਸਾਧ ਸੰਗਤ ਜੀ ਮੇਟਣੀ ਬੜੀ ਕਠਿਨ ਹੈ। ਮੇਟੀ ਨੀ ਜਾਂਦੀ ਆਦਮੀ ਤੋਂ, ਪੈ ਬੜੀ ਛੇਤੀ ਹਉਮੈ ਜਾਂਦੀ ਹੈ, ਕੱਟੀ ਨੀ ਜਾ ਸਕਦੀ, ਇਹ ਮੇਟਣੀ ਬੜੀ ਕਠਿਨ ਹੈ। ਐਸੀ ਅਹੰਕਤਾ
ਪਾਵਕ ਅਸਾਧ ਘੂਰਨ।
ਫੇਰ ਸਾਧ ਸੰਗਤ ਜੀ ਜਿਸ ਪ੍ਰਕਾਰ ਇੱਕ ਪ੍ਰਸੰਗ ਆਉਂਦਾ ਮਹਾਂਭਾਰਤ ਵਿੱਚ, ਇੱਕ ਦਿਜ ਉਜਾੜ ਵਿੱਚ ਗਿਆ, ਹੁਣ ਬ੍ਰਾਹਮਣ ਉਜਾੜ ਜਾ ਕੇ ਵੇਖਿਆ ਕੀ ਵੇਖਦਾ ਹੈ, ਇੱਕ ਪਾਸੇ ਅੱਗ ਮੱਚ ਰਹੀ ਹੈ, ਦੂਏ ਪਾਸੇ ਪਾਣੀ ਦਰਿਆ ਚੜਿਆ ਰਿਹਾ, ਘੋਰ ਭਿਆਨਕ ਆ ਰਿਹਾ ਹੈ, ਅਤੇ ਤੀਜੇ ਪਾਸੇ ਇੱਕ ਡੈਣ ਹੈ, ਬੜੀਆਂ ਲੰਮੀਆਂ ਬਾਹਾਂ ਵਾਲੀ, ਦਰਸ਼ਾਂ ਸਾਰਿਆਂ ਨੂੰ ਬੜੀ ਆਉਂਦੀ ਹੈ, ਚੌਥੇ ਪਾਸੇ ਹਾਥੀ ਬਾਰਾਂ ਸੁੰਡਾਂ ਵਾਲਾ ਵੇਖਿਆ। ਇਸ ਪ੍ਰਕਾਰ ਵੇਖ ਕੇ ਭੈ ਭੀਤ ਹੋ ਕੇ ਜਿਹੜਾ ਸੀ ਉਹ ਖੂਹ ਵਿੱਚ ਲਮਕ ਪਿਆ, ਬਿਰਸ਼ ਦੀ ਡਾਹਣੀ ਨੂੰ ਪਕੜ ਕੇ ਜੋ ਲਮਕਿਆ ਤੇ ਥੱਲੇ ਅਸਰਾਲ ਸੀ ਬੜਾ ਭਾਰੀ ਬੈਠਾ। ਇਹ ਮਹਾਂਭਾਰਤ ਚ ਪ੍ਰਸੰਗ ਆਉਂਦਾ ਹੈ, ਜਿਸ ਵੇਲੇ ਉਹ ਬੈਠਾ ਵੇਖਿਆ ਸੱਪ ਬੜਾ ਡਰ ਗਿਆ, ਫਿਰ ਥੱਲੇ ਬਣਾ ਉਤਰੇ ਤੇ ਉਤਲਾ ਵੀ ਬੜਾ ਭਾਰੀ ਪੈ ਸੀ, ਜੋ ਡਾਹਣੀ ਹਿੱਲੀ ਉਸ ਵੇਲੇ ਸਾਧ ਡਾਹਣੀ ਦੇ ਹਿੱਲਣ ਤੇ ਉੱਤੇ ਸਹਿਤ ਲੱਗਾ ਹੋਇਆ ਸੀ, ਉਹ ਸਹਿਤ ਦੀ ਤੀਰੀ ਪੈਣ ਲੱਗ ਗਈ ਤੇ ਤੀਰੀ ਪੈਂਦੀ ਵੇਖ ਕੇ ਹੱਥ ਲਾ ਕੇ ਜੋ ਚੱਟਣ ਲੱਗਾ ਮੂੰਹ ਹੀ ਉਹਦੇ ਚ ਕਰਤਾ, ਸਹਿਤ ਦੀ ਤੀਰੀ ਪੈਂਦੀ ਰਹੀ, ਉਦੋਂ ਨੂੰ ਉੱਤੇ ਦੋ ਚੂਹੇ ਕਾਲਾ ਤੇ ਚਿੱਟਾ ਚੂਹਾ ਕੱਟੀ ਜਾਂਦੇ, ਟਾਹਣੀ ਨੂੰ ਟਾਹਣੀ ਕੱਟ ਦਿੱਤੀ ਤੇ ਉਹ ਸਰਾਜ ਦੇ ਮੂੰਹ ਚ ਪੈ ਕੇ ਬਾਹਰਲੀਆਂ ਬਿਪਤਾ ਵੀ ਸਾਰੀਆਂ ਆ ਪਈਆਂ, ਇਉਂ ਮਰ ਗਿਆ ਸੀ। ਇਹ ਹਾਲਤ ਹੋਈ ਸੀ। ਇਸੇ ਪ੍ਰਕਾਰ ਪਾਵਕ ਤੂੰ
ਅਸਾਧ ਅਸਾਧ ਘੂਰਨ।
ਸਾਧ ਸੰਗਤ ਜੀ ਪਾਵਕ ਤ੍ਰਿਸ਼ਨਾ ਰੂਪੀ ਅੱਗ ਲੱਗ ਰਹੀ ਹੈ ਤੇ ਪਦਾਰਥਾਂ ਰੂਪੀ ਪਾਣੀ ਹੈ, ਬੜਾ ਭਿਆਨਕ ਹੈ, ਤੇ ਕਾਲ ਰੂਪੀ ਸਾਧ ਸੰਗਤ ਜੀ ਸਰਪ ਹੈ, ਅਸਰਾਲ ਹੈ, ਸਰੀਰ ਰੂਪੀ ਖੂਹ ਹੈ, ਉਮਰ ਰੂਪੀ ਡਾਹਣੀ ਹੈ, ਇਹਨੂੰ ਪਕੜ ਕਰਕੇ ਇਹ ਉਤਰ ਪਿਆ। ਮਖਿਆਲ ਕਿਹੜਾ ਲੱਗਾ ਸ਼ਬਦ ਸਪਰਸ਼ ਰੂਪ ਰਸਗੰਧ ਵਿਸ਼ੇ ਇਹਨਾਂ ਵਿੱਚ ਪਰਚ ਗਿਆ ਹੈ ਤੇ ਉਤੋਂ ਇਹ ਗਏ। ਇਹ ਜਿਹੜਾ ਸਾਲ ਗੁਜ਼ਰਦਾ 12 ਮਹੀਨੇ ਦੇ 12 ਮੂੰਹ ਹਨਗੇ। ਇਸ ਪ੍ਰਕਾਰ ਜੋਦਨ ਆਵੇ ਸੋਦਨ ਜਾਹੀ, ਕਰਨਾ ਕੂਚ ਰਹਿਣ ਸਿਰ ਨਾਹੀ, ਬਿਰਧ ਅਵਸਥਾ ਰੂਪੀ ਡੈਣ ਹੈ, ਰੋਗਾਂ ਰੂਪੀ ਲੰਮੀਆਂ ਬਾਹਾਂ ਵਾਲੀ ਹੈ, ਬਿਰਸ਼ਾਂ ਦੀ ਰਾਹੀਂ ਸਾਰਿਆਂ ਦੀਆਂ ਜਵਾਨੀਆਂ ਨੂੰ ਵਿੱਚੇ ਬੜੇਟੀ ਆਉਂਦੀ ਹੈ, ਇਸ ਪ੍ਰਕਾਰ ਦੀ ਬਿਪਤਾ ਹੈ। ਇਸ ਬਿਪਤਾ ਤੋਂ ਬਚਣ ਵਾਸਤੇ ਕੋਈ ਉਪਾਅ ਨਹੀਂ ਸਾਡੇ ਪਾਸ। ਇਸ ਪ੍ਰਕਾਰ ਦੇ ਪ੍ਰਕਰਨ ਨੂੰ ਹਜ਼ੂਰ ਅੰਦਰ ਮੂਸਾ ਲਾਜ ਟੁਕਾਈ, ਗਿਰਤ ਕੂਬ ਮੈਂ ਖਾਏ ਮਿਠਾਈ ਵਾਕ ਕਹੇ ਹੈ, ਇਸੇ ਪ੍ਰਕਾਰ ਇਹ ਦੱਸਦੇ ਹਨ ਪ੍ਰਕਰਨ।
ਪਾਵਕ ਤੂੰ ਅਸਾਧ ਘੂਰਨ।
ਇਹ ਭਾਈ ਪਾਵਕ ਤ੍ਰਿਸ਼ਨਾ ਰੂਪੀ ਪਾਵਕ ਅਗਨੀ ਹੈ, ਈਰਖਾ ਰੂਪੀ ਅੱਗ ਹੈ, ਬਿਨਾਂ ਕਾਰਨ ਤੋਂ ਸੜੇ ਰਹਿੰਦੇ ਹਨ, ਦੂਏ ਦਾ ਪ੍ਰਤਾਪ ਵੇਖ ਕੇ ਸਹਾਰ ਨਹੀਂ ਸਕਦੇ। ਪਾਵਕ ਤੋਏ ਪਦਾਰਥਾਂ ਰੂਪੀ ਪਾਣੀ ਹੈ,
ਅਸਾਧ ਘੂਰਨ,
ਅਸਾਧ ਨਾ ਸਾਧੇ ਜਾਣ ਵਾਲੀ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਅਤੇ ਘੋਰ ਭਿਆਨਕ ਹੈ ਇਹ ਪਾਣੀ ਪਦਾਰਥ। ਪਾਣੀਆਂ ਦੇ ਭਿਆਨਕਪਣੇ ਤੋਂ ਨਿਕਲਿਆ ਨਹੀਂ ਜਾਂਦਾ ਪਦਾਰਥ, ਐਡੇ ਭੈਦਾਇਕ ਹੈ, ਕਹਿੰਦਾ ਭੁੱਖਾ ਮਰ ਜੂ ਜੇ ਮੈਂ ਇਹਨਾਂ ਪਦਾਰਥਾਂ ਨੂੰ ਛੱਡ ਗਿਆ। ਇਸ ਪ੍ਰਕਾਰ ਭਿਆਨਕ ਪਦਾਰਥ ਦੁਖਦਾਇਕ ਹਨ।
ਅਗਮ ਤੀਰ ਨਹਿ ਲੰਘਣਾ ਹੈ,
ਇਹਦੇ ਅਗਮ ਤੀਰ ਗਮਤਾ ਤੋਂ ਰਹਿਤ ਹੈ, ਕਿਨਾਰਾ ਪਰਲੋਕ ਰੂਪ ਮੁਕਤ ਰੂਪ ਵਿਰਾਗ ਰੂਪੀ ਇਧਰਲੇ ਕਿਨਾਰੇ ਤੇ ਬੈਠਾ ਨੀ, ਬੜਾ ਕਠਿਨ ਹੈ ਕਿਨਾਰਾ, ਲੰਘਿਆ ਨੀ ਜਾਂਦਾ, ਸੰਸਾਰ ਸਮੁੰਦਰ ਵਿੱਚ ਹੀ ਗੋਤੇ ਖਾਂਦਾ, ਇਹੀ ਜੀ ਹਾਲਤ ਹੈ ਇਹਦੀ।
ਨਹਿ ਲੰਘਣਾ ਹੈ,
ਨਹੀਂ ਲੰਘਿਆ ਜਾਂਦਾ ਸੰਸਾਰ ਸਮੁੰਦਰ ਤੋਂ, ਵਿੱਚ ਹੀ ਗੋਤੇ ਖਾਂਦਾ।
ਭਜ ਸਾਧ ਸੰਗ ਗੋਪਾਲ ਨਾਨਕ।
ਸਤਿਗੁਰੂ ਜੀ ਕਹਿੰਦੇ ਜੇ ਬਚਣਾ ਚਾਹੁੰਦਾ ਹੈ ਸਾਧ ਸੰਗਤ ਵਿੱਚ ਮਿਲ ਕੇ ਗੋਪਾਲ ਪਰਮੇਸ਼ਰ ਦਾ ਭਜਨ ਕਰ,
ਹਰ ਚਰਨ ਸਰਨ ਉਧਰਨ ਕਿਰਪਾ,
ਹਰੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਲੈ, ਇਸ ਪ੍ਰਕਾਰ ਤੇਰਾ ਉਧਰ ਨਾ ਹੋਵੇਗਾ, ਜਦੋਂ ਮਹਾਰਾਜ ਕਿਰਪਾ ਕਰਨਗੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਧਰ ਜਾਏਗਾ, ਇੰਨੀਆਂ ਬਿਪਤਾ ਤੋਂ ਬਚ ਜਾਏਗਾ, ਇਹ ਸੰਸਾਰ ਰੂਪੀ ਉਜਾੜ ਚੋਂ ਬਚ ਜਾਏਗਾ। ਇਹ ਮਹਾਰਾਜ ਜੀ ਨੇ ਇਸ ਪ੍ਰਕਰਨ ਬਣਾ ਕੇ ਕਿਹਾ ਹੈ।